ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ ਲੱਗਾ ਸੋ ਪਰਵਾਨ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਆਸਾ ਰਾਗ ਦੇ ਅੰਦਰ ਆਸਾ ਕੀ ਵਾਰ ਵਿੱਚ ਬਾਈਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ, ਪੌੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਪੰਜ ਸਲੋਕ ਨੇ ਤੇ ਪੌੜੀ ਹੈ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 474 ਤੇ ਸੁਭਾਈਮਾਨ ਹੈ। ਇਹਨਾਂ ਸਲੋਕਾਂ ਦੇ ਰਾਹੀਂ, ਪੌੜੀ ਦੇ ਰਾਹੀਂ ਸਤਿਗੁਰਾਂ ਨੇ ਜੋ ਕਿਰਪਾ ਕੀਤੀ ਹੈ, ਜੀਵਨ ਜੁਗਤ ਬਖਸ਼ੀ ਹੈ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿੰਨੇ ਵੀ ਆਪ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਇਸ ਸਮੇਂ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਕਿਰਪਾ ਦੇ ਪਾਤਰ ਬਣੋ। ਇਹ ਬਚਨ ਆਪਾਂ ਆਪਣੇ ਸਾਹਮਣੇ ਰੱਖ ਕੇ ਬਾਣੀ ਦੀ ਵਿਚਾਰ ਕਰੀਏ। ਜਿਹੜੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਬਖਸ਼ਿਸ਼ ਦੇ ਪਾਤਰ ਬਣਨ ਦੀ ਪ੍ਰੇਰਨਾ ਕੀਤੀ ਹੈ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰਨਾਮਾ, ਕਿਉਂਕਿ ਸਤਿਗੁਰਾਂ ਦੀ ਬਾਣੀ ਮਹਾਰਾਜ ਆਖਦੇ ਨੇ ਸਤ ਸਤ ਕਰਕੇ ਜਾਣੋ ਗੁਰਸਿੱਖੋ। ਆਓ ਸਤਿਗੁਰੂ ਕਿਰਪਾ ਕਰੇ, ਇੱਕ ਇੱਕ ਬਚਨ ਸਤਿਗੁਰੂ ਮਹਾਰਾਜ ਦਾ ਸਾਡੇ ਜੀਵਨ ਦੀ ਅਗਵਾਈ ਕਰਨ ਵਾਲਾ ਹੈ। ਜਿੰਨੇ ਵੀ ਸਤਸੰਗੀ ਗੁਰੂ ਕਿਰਪਾ ਦੇ ਪਾਤਰ ਬਣਿਓ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ।
ਚਾਕਰ ਸ਼ਬਦ ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰਾਂ ਨੇ ਰਿਪੀਟ ਕੀਤਾ, ਬਾਰ ਬਾਰ ਦੁਹਰਾਇਆ ਹੈ। ਤੇ ਆਰੰਭ ਵਿੱਚ ਇੱਕ ਬੇਨਤੀ ਹੈ, ਸੰਸਾਰਿਕ ਪੱਖ ਨੂੰ ਜਦੋਂ ਆਪਾਂ ਸੁਣਦੇ ਹਾਂ ਤੇ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ, ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਖੇਤੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਉਸ ਤੋਂ ਬਾਅਦ ਵਪਾਰ ਨੂੰ, ਤੇ ਜਿਹੜੀ ਚਾਕਰੀ ਹੈ ਇਹਨੂੰ ਨਖੇਧੀ ਗਿਣਿਆ ਜਾਂਦਾ ਹੈ। ਪਰ ਜਦੋਂ ਆਪਾਂ ਆਤਮਕ ਪੱਖ ਨੂੰ ਵੇਖਦੇ ਹਾਂ, ਆਤਮਕ ਪੱਖੋਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਕਿੱਤਾ ਕੋਈ ਮਾੜਾ ਨਹੀਂ, ਕੰਮ ਸਾਰੇ ਹੀ ਉੱਤਮ ਹਨ, ਪਰ ਜੇ ਧੰਦਾ ਕਰਦਿਆਂ ਕਰਦਿਆਂ ਕੰਮ ਕਰਦਿਆਂ ਕਰਦਿਆਂ ਕਿਰਤ ਦੇ ਨਾਲ ਕਰਤਾ ਵੀ ਚੇਤੇ ਰਵੇ। ਕਿਰਤ ਭਾਵੇਂ ਕਿਰਸਾਨੀ ਦੀ ਹੋਵੇ, ਭਾਵੇਂ ਦੁਕਾਨਦਾਰੀ ਦੀ ਹੋਵੇ ਅਤੇ ਭਾਵੇਂ ਸੁਦਾਗਰੀ ਦੀ ਹੋਵੇ ਅਤੇ ਭਾਵੇਂ ਮਹਾਰਾਜ ਆਖਦੇ ਨੇ ਚਾਕਰੀ ਦੀ ਹੋਵੇ, ਨੌਕਰੀ ਦੀ ਹੋਵੇ, ਸੋਰਠ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਪਿਆਰਾ ਵਚਨ ਹੈ। ਸਤਿਗੁਰਾਂ ਨੇ ਕਿਰਸਾਨੀ ਦੀ ਗੱਲ ਵੀ ਕੀਤੀ ਹੈ, ਹੱਟ ਦੁਕਾਨ ਦੀ ਗੱਲ ਵੀ ਕੀਤੀ ਹੈ, ਸੁਦਾਗਰੀ ਦੀ ਗੱਲ ਵੀ ਕੀਤੀ ਹੈ ਅਤੇ ਚਾਕਰੀ ਦੀ ਗੱਲ ਵੀ ਕੀਤੀ। ਪਰ ਇੱਕ ਗੱਲ ਸਮਝਾ ਦਿੱਤੀ, ਕਿਰਸਾਨੀ ਕਰਦਿਆਂ, ਦੁਕਾਨਦਾਰੀ ਕਰਦਿਆਂ, ਸੁਦਾਗਰੀ ਕਰਦਿਆਂ, ਚਾਕਰੀ ਕਰਦਿਆਂ ਤੇਰੇ ਅੰਤਰ ਆਤਮੇ ਇਹ ਗੱਲ ਵਸੀ ਰਵੇ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਏ। ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ, ਕਿਰਸਾਨੀ ਕਰ, ਦੁਕਾਨਦਾਰੀ ਕਰ, ਸੁਦਾਗਰੀ ਕਰ ਅਤੇ ਭਾਵੇਂ ਨੌਕਰੀ ਕਰ, ਤੇਰਾ ਹਰ ਧੰਦਾ ਤੈਨੂੰ ਵਾਹਿਗੁਰੂ ਦੇ ਨੇੜੇ ਲੈ ਜਾਵੇਗਾ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਾ ਦੇਵੇਗਾ। ਮਹਾਰਾਜ ਨੇ ਕਿਰਪਾ ਕੀਤੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜਮਸੀ ਸੇ ਕਰ ਭਾਗੜ ਦੇਖ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਤੇ ਜਿਸ ਅੱਖਰ ਦੀ ਅੱਜ ਆਪਾਂ ਵਿਚਾਰ ਕਰਨੀ, ਅਖੀਰ ਵਿੱਚ ਜਾ ਕੇ ਕਿਰਪਾ ਕੀਤੀ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਤਾਵਣੀ, ਤਾਕੋ ਆਖੈ ਧਨ, ਨਾਨਕ ਵੇਖੈ ਨਦਰ ਕਰ, ਚਰੈ ਚਵਗਨ ਵਨ, ਲਾਏ ਚਿਤ ਕਰ ਚਾਕਰੀ। ਕਿਉਂਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਚਾਕਰ ਚਾਕਰੀ ਕਰਦਾ ਪਰ ਨਾਲ ਹੀ ਮਹਾਰਾਜ ਕਿਰਪਾ ਕਰਦੇ ਨੇ, ਚਾਕਰੀ ਕਰਦਿਆਂ ਕਰਦਿਆਂ ਹੰਕਾਰ ਵੀ ਕਰਦਾ ਤੇ ਮਾਲਕ ਦੇ ਸਾਹਮਣੇ ਬੋਲਦਾ ਵੀ ਹੈ। ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ, ਨੌਕਰ ਨੌਕਰੀ ਵੀ ਕਰਦਾ ਹੈ ਪਰ ਹੰਕਾਰ ਵਿੱਚ ਆ ਕੇ ਮਾਲਕ ਦੇ ਸਾਹਮਣੇ ਬੋਲਦਾ ਵੀ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਗੱਲਾਂ ਵੀ ਬੜੀਆਂ ਕਰਦਾ ਹੈ, ਅੱਗੋ ਬੋਲ ਵੀ ਬੜੇ ਬੋਲਦਾ, ਬਚਨ ਵੀ ਬੜੇ ਕਰਦਾ ਹੈ। ਪਰ ਮਹਾਰਾਜ ਆਖਦੇ ਨੇ ਇਹੋ ਜਿਹਾ ਨੌਕਰ ਨੌਕਰੀ ਕਰਨ ਵਾਲਾ ਮਾਲਕ ਦੀ ਖੁਸ਼ੀ ਦਾ ਸਵਾਦ ਨਹੀਂ ਜਾਣ ਸਕਦਾ, ਮਾਲਕ ਦੀ ਬਖਸ਼ਿਸ਼ ਦਾ ਸਵਾਦ ਨਹੀਂ ਜਾਣ ਸਕਦਾ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਰ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਕਮਾਇਆ ਹੈ। ਕੇਵਲ ਆਖਿਆ ਨਹੀਂ, ਗੁਰੂ ਨਾਨਕ ਦੇ ਦਰ ਤੇ ਆ ਕੇ ਦੁਨਿਆਵੀ ਸਭ ਸੋਹਰਤਾਂ ਛੱਡ ਕੇ ਕੇਵਲ ਦੋ ਭੱਬੇ ਆਪਣੇ ਜੀਵਨ ਦੇ ਅੰਦਰ ਅਪਣਾ ਲਏ, ਇੱਕ ਭਲਾ ਜੀ ਤੇ ਇੱਕ ਭੁੱਲਾ ਜੀ। ਬਸ ਇਹ ਦੋ ਭੱਬੇ ਮਾਲਕ ਦੀ ਕਿਰਪਾ ਦਾ ਪਾਤਰ ਬਣਾ ਗਏ, ਮਾਲਕ ਦੀ ਬਖਸ਼ਿਸ਼ ਦਾ ਪਾਤਰ ਬਣਾ ਗਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਾਵੇਂ ਜੋਗੀ ਨੂੰ ਸਮਝਾਉਂਦਿਆਂ ਹੋਇਆਂ ਤੇ ਭਾਵੇਂ ਸਮੁੱਚੇ ਸੰਸਾਰ ਨੂੰ ਉਪਦੇਸ਼ ਦਿੰਦਿਆਂ, ਬੇਸ਼ੱਕ ਉਸ ਮੌਕੇ ਜੋਗੀਆਂ ਨਾਲ ਗੱਲ ਹੋਈ ਜਾਂ ਨੂਰ ਸ਼ਾਹ ਜਾਦੂਗਰਨੀ ਦੇ ਨਾਲ ਗੱਲ ਹੋਈ ਤੇ ਬਚਨ ਕਿਹਾ ਗੱਲੀ ਜੋਗ ਨਾ ਹੋਈ, ਉੱਧਰ ਕਹਿ ਦਿੱਤਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਗੱਲਾਂ ਘਨੇਰੀਆਂ ਕਰਨ ਬਹੁਤੀਆਂ ਕਰਨ, ਪਰ ਇਹੋ ਜਿਹੇ ਨੌਕਰ ਮਾਲਕ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦੇ, ਮਾਲਕ ਦੀ ਬਖਸ਼ਿਸ਼ ਦਾ ਮਿਹਰ ਦਾ ਨਦਰ ਦਾ ਸਵਾਦ ਨਹੀਂ ਜਾਣ ਸਕਦੇ। ਇਹ ਪਹਿਲੀਆਂ ਦੋ ਪੰਕਤੀਆਂ ਦੇ ਅੰਦਰ ਗੱਲ ਸਮਝਾਈ ਹੈ।
ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ।
ਹਾ, ਉਹ ਨੌਕਰ, ਉਹ ਸੇਵਕ ਮਾਲਕ ਦੀ ਕਿਰਪਾ ਦਾ ਪਾਤਰ ਬਣ ਸਕਦਾ, ਇੱਜ਼ਤ ਬਣਾ ਸਕਦਾ, ਆਪਣੀ ਮਾਨ ਖੜ ਸਕਦਾ, ਜੇ ਆਪਾ ਭਾਵ ਆਪਣੇ ਅੰਦਰੋਂ ਮਾਰ ਦੇਵੇ, ਆਪਣਾ ਆਪ ਗਵਾ ਦੇਵੇ। ਆਪਾ ਭਾਵ ਆਪਣੇ ਅੰਦਰੋਂ ਮਾਰ ਦੇਵੇ, ਕਿਉਂਕਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਮਹਾਰਾਜ ਕਿਰਪਾ ਕਰਦੇ ਨੇ, ਤਤ ਸਮਦਰਸ਼ੀ ਸੰਤੋ ਕੋਈ ਕੋਟ ਮਦਾਹੀ। ਤਤ ਨੂੰ ਸਮਝਣ ਵਾਲਾ, ਵਾਹਿਗੁਰੂ ਨੂੰ ਸਮਝਣ ਵਾਲਾ, ਸਮ ਦ੍ਰਿਸ਼ਟੀ ਰੱਖਣ ਵਾਲਾ ਬਹੁਤ ਘੱਟ ਨੇ, ਕਰੋੜਾਂ ਵਿੱਚੋਂ ਕੋਈ ਇੱਕ। ਤੇ ਜਿਹੜਾ ਆਦਰ ਨਿਰਾਦਰ ਦੇ ਵਿੱਚ ਹੀ ਅਜੇ ਫਸਿਆ ਹੋਇਆ ਹੈ, ਉਹ ਆਪਣੇ ਆਪ ਨੂੰ ਸੇਵਕ ਨਹੀਂ ਅਖਵਾ ਸਕਦਾ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਸੇਵਾ ਕਰਨੀ ਚੰਗੀ ਗੱਲ ਹੈ। ਕੋਈ ਵੀ ਸੇਵਾ ਮਿਲ ਜਾਵੇ, ਭਾਂਡਿਆਂ ਦੀ ਮਿਲ ਜਾਵੇ, ਜੋੜੇ ਖਾਨੇ ਦੀ ਮਿਲ ਜਾਵੇ, ਝਾੜੂ ਦੀ ਮਿਲ ਜਾਵੇ, ਤੱਪੜ ਝਾੜਨ ਦੀ ਮਿਲ ਜਾਵੇ, ਚੰਗੀ ਗੱਲ ਹੈ। ਸੇਵਾ ਕਰਨੀ ਕੋਈ ਮਾੜੀ ਗੱਲ ਨਹੀਂ। ਬਾਬੇ ਨਾਨਕ ਨੇ ਇੱਥੋਂ ਤੱਕ ਆਖਿਆ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ। ਦਰਗਾਹ ਦੇ ਵਿੱਚ ਟਿਕਾਣਾ ਮਿਲੇਗਾ ਕਦੋਂ? ਜਦੋਂ ਦੁਨੀਆ ਦੇ ਵਿੱਚ ਸੇਵ ਕਮਾਵਾਂਗੇ, ਸੇਵਾ ਕਰਾਂਗੇ। ਪਰ ਨਾਲ ਹੀ ਸਾਵਧਾਨ ਕੀਤਾ, ਸੇਵਾ ਕਰਨ ਲੱਗਿਆ, ਸੇਵਾ ਕਰਨ ਵਾਲਿਆ ਇਹ ਚੇਤੇ ਰੱਖੀ ਕਿ ਸੇਵਾ ਕਿਸ ਦੀ ਕਰਨੀ ਹੈ ਤੇ ਕਿਵੇਂ ਕਰਨੀ ਹੈ। ਸੇਵਾ ਕਿਸ ਦੀ ਕਰਨੀ? ਮਹਾਰਾਜ ਕਿਰਪਾ ਕਰਦੇ ਨੇ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸ ਸਾ ਸੇਵਾ ਔਖੀ ਹੋਈ। ਫਿਰ ਅੱਗੇ ਕਿਰਪਾ ਕੀਤੀ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਸੇਵਾ ਕੀਤੀ ਪਰ ਸੇਵਾ ਕਰਕੇ ਵੀ ਬੰਦਾ ਔਖਾ ਹੋਇਆ, ਲੇਖਾ ਮੁੱਕਿਆ ਨਹੀਂ। ਕਿਉਂਕਿ ਇਹਨਾਂ ਪੰਕਤੀਆਂ ਤੋਂ ਪਹਿਲਾਂ ਸਤਿਗੁਰਾਂ ਦਾ ਬਚਨ ਹੈ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੇ ਘਰ ਵੱਥ ਹੋਵੇ ਸੋ ਨਫ਼ਰੇ ਹੱਥ ਆਵੇ, ਅਣਖੋਂਦੀ ਕਿੱਥੋਂ ਪਾਏ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਬੇਨਤੀ, ਆਪਾਂ ਪ੍ਰੇਮੀ ਕਹਿ ਲਈਏ ਜਾਂ ਸੇਵਾਦਾਰ ਕਹਿ ਲਈਏ, ਸੇਵਾ ਤਾਂ ਕਰਦੇ ਰਹਿ, ਪਰ ਜਿਹਨੂੰ ਆਪ ਸੇਵਾ ਦੇ ਮਹੱਤਵ ਦਾ ਨਹੀਂ ਪਤਾ, ਆਪ ਵੀ ਡੁੱਬਿਆ ਅਤੇ ਆਪਣੀ ਸੇਵਾ ਕਰਾਉਣ ਵਾਲਿਆਂ ਨੂੰ ਵੀ ਨਾਲ ਲੈ ਕੇ ਡੁੱਬ ਗਿਆ। ਮੇਰੀ ਬੇਨਤੀ, ਸਤਿਗੁਰੂ ਜੀ ਮਹਾਰਾਜ ਬੜੀ ਜਗ੍ਹਾ ਹਰ ਕੀ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ, ਹਰੀ ਦੀ ਸੇਵਾ ਕਰੋ। ਕਿਹੜੀ? ਇਸ ਗੱਲ ਨੂੰ ਸਮਝਣ ਵਾਸਤੇ ਇੱਕ ਦ੍ਰਿਸ਼ਟਾਂਤ ਬੜਾ ਹੈ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਕਲਗੀਧਰ ਮਹਾਰਾਜ ਨੇ ਪਾਰੀ ਦੀ ਮੰਗ ਕੀਤੀ, ਕੋਈ ਸੇਵਕ ਉੱਠੇ ਅਤੇ ਸਾਨੂੰ ਪਾਰੀ ਲਿਆ ਕੇ ਦੇਵੇ। ਨੌਜਵਾਨ ਬੱਚਾ ਉੱਠਿਆ, ਪਾਣੀ ਦਾ ਗਲਾਸ ਆਪਣੇ ਹੱਥ ਵਿੱਚ ਲੈ ਕੇ ਆਇਆ ਅਤੇ ਸਤਿਗੁਰਾਂ ਨੇ ਹੱਥਾਂ ਵੱਲ ਤੱਕਿਆ, ਬੱਚੇ ਵੱਲ ਤੱਕਿਆ ਅਤੇ ਪੁੱਛਿਆ, ਪੁੱਤਰ ਕੀ ਕਰਦਾ ਉਹਨੇ? ਅਤੇ ਆਖਣ ਲੱਗਾ, ਮਹਾਰਾਜ ਅਮੀਰ ਘਰ ਦਾ ਬੱਚਾ, ਧਨਾੜ ਆ, ਅੱਜ ਤੱਕ ਇਸ ਤਨ ਨਾਲ ਇਹਨਾਂ ਦੇ ਹੱਥਾਂ ਦੇ ਨਾਲ ਕਦੇ ਕੋਈ ਵੀ ਕੰਮ ਨਹੀਂ ਕੀਤਾ। ਪਹਿਲੇ ਦਿਨ ਪਾਣੀ ਦਾ ਗਲਾਸ ਤੁਹਾਨੂੰ ਫੜਾ ਰਿਹਾ ਅਤੇ ਮਹਾਰਾਜ ਨੇ ਕਿਹਾ ਸੀ, ਜੂਠਾ ਹੈ, ਇਹਨੂੰ ਡੋਲ਼ ਦਿਓ। ਮਹਾਰਾਜ, ਮੈਂ ਪਵਿੱਤਰ ਹੱਥ ਕੀਤੇ, ਗਲਾਸ ਵੀ ਸਾਫ਼ ਕੀਤਾ ਅਤੇ ਇਹ ਪਾਣੀ ਕਿਵੇਂ ਅਪਵਿੱਤਰ ਹੋਇਆ, ਜੂਠਾ ਕਿਵੇਂ ਹੋਇਆ? ਸਤਿਗੁਰੂ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਪੁੱਤਰ ਸੇਵਾ ਕੀਤੀਆਂ ਹੱਥ ਪਵਿੱਤਰ ਹੁੰਦੇ ਨੇ, ਨਿਰਮਲ ਹੁੰਦੇ ਨੇ। ਭਾਈ ਨੰਦ ਲਾਲ ਸਾਹਿਬ ਨੂੰ ਜਦੋਂ ਸਤਿਗੁਰਾਂ ਦੀ ਕਿਰਪਾ ਪ੍ਰਾਪਤ ਹੋਈ, ਹੱਥ ਜੁੜ ਗਿਆ, ਕਹਿਣ ਲੱਗਾ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਅੱਖਰਾਂ ਦਾ ਗਿਆਨ ਹੈ, ਲਿਖ ਵੀ ਲੈਂਦਾ ਅਤੇ ਬੋਲ ਵੀ ਲੈਂਦਾ, ਬੜੀ ਤੁਹਾਡੀ ਕਿਰਪਾ ਹੈ। ਪਰ ਮਹਾਰਾਜ, ਆਹ ਤੁਹਾਡੇ ਭੋਲੇ ਭਾਲੇ ਸਿੱਖ ਜਿਹੜੇ ਨਾ ਲਿਖਣਾ ਜਾਣਦੇ ਨੇ, ਨਾ ਬੋਲਣਾ ਜਾਣਦੇ ਨੇ, ਨਾ ਗਿਆਨ ਵਾਰੀ ਨੇ ਬਹੁਤੇ, ਪਰ ਇਹਨਾਂ ਦੀ ਆਤਮਕ ਅਵਸਥਾ ਬੜੀ ਉੱਚੀ ਹੈ ਅਤੇ ਮਹਾਰਾਜ ਮੇਰੇ ਉੱਤੇ ਵੀ ਕਿਰਪਾ ਕਰ ਦਿਓ। ਅਤੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਨੰਦ ਲਾਲ ਜੇ ਅੰਦਰ ਦੀ ਅਵਸਥਾ ਉੱਚੀ ਕਰਨੀ ਚਾਹੁੰਦਾ ਹੈ ਤਾਂ ਫਿਰ ਲੰਗਰ ਦੇ ਜੂਠੇ ਬਰਤਨ ਮਾਂਜਿਆ ਕਰ। ਜਿਉਂ ਜਿਉਂ ਮਾਂਜੇਗਾ ਮਨ ਪਵਿੱਤਰ ਹੋਵੇਗਾ। ਅਤੇ ਮੈਂ ਇਸ ਸਾਖੀ ਦੇ ਨਾਲ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦਾ, ਕੇਵਲ ਸੇਵਾ ਨਾਲ ਪੈਰ ਜਾਂ ਹੱਥ ਨਿਰਮਲ ਨਹੀਂ ਹੁੰਦੇ, ਬਲਕਿ ਤਨ ਵੀ ਕੇਵਲ ਨਿਰਮਲ ਨਹੀਂ ਹੁੰਦਾ ਪਿਆਰਿਓ, ਮਨ ਵੀ ਨਿਰਮਲ ਹੋ ਜਾਂਦਾ ਹੈ। ਜਦੋਂ ਕੋਈ ਹਰੀ ਦੀ ਸੇਵਾ ਕਰਦਾ ਹੈ, ਖਾਲਕ ਨੂੰ ਖਲਕਤ ਦੇ ਵਿੱਚ ਵੇਖਦਾ ਹੈ, ਤੇ ਇਹ ਬਚਨ ਕਹਿੰਦਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਰੇ ਕੋ ਮੰਦੇ। ਜਦੋਂ ਇਸ ਤਰ੍ਹਾਂ ਸੇਵਾ ਕਰਦਾ ਹੈ, ਮਹਾਰਾਜ ਆਖਦੇ ਨੇ ਹਰ ਕੀ ਸੇਵਾ ਤੁਮ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ। ਤੇ ਆਖਿਆ ਮਹਾਰਾਜ ਕੀ ਲਾਭ ਹੋਵੇਗਾ, ਹਰ ਕੀ ਸੇਵਾ ਮਨ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਹਰੀ ਦੀ ਸੇਵਾ ਕਰਾਂਗੇ ਕਿਵੇਂ, ਹਉਮੈ ਨੂੰ ਗਵਾ ਕੇ ਆਪਾ ਭਾਵ ਮਾਰ ਕੇ। ਮੈਂ ਹੈਰਾਨ ਹੁੰਦਾ ਵੀ ਸੇਵਾ ਕਰਨ ਵਾਲਿਆਂ ਨੂੰ ਸੇਵਾ ਤਾਂ ਪ੍ਰਾਪਤ ਹੋ ਜਾਂਦੀ ਹੈ, ਪਰ ਜੇ ਕੋਈ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਉਹਨਾਂ ਵਿੱਚ ਆ ਕੇ ਨਵਾਂ ਬੰਦਾ ਸ਼ਾਮਿਲ ਹੋ ਜਾਵੇ ਨਾ, ਤੇ ਉਸ ਨੂੰ ਬੁਰੀ ਨਿਗਾਹ ਦੇ ਨਾਲ ਤੱਕਦੇ। ਮੇਰੀ ਬੇਨਤੀ ਵੀ ਇਹ ਕਿਵੇਂ ਵਿੱਚ ਆ ਗਿਆ, ਇਹ ਤਾਂ ਸੇਵਾ ਸਾਡੇ ਹਿੱਸੇ ਵਿੱਚ ਸੀ। ਬੇਨਤੀ ਕਰਾਂ, ਜੇ ਤੁਹਾਨੂੰ ਗੁਰੂ ਨੇ ਕਿਰਪਾ ਕੀਤੀ ਤੇ ਕੋਈ ਦੂਜਾ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਚਾਹੁੰਦਾ, ਤੇ ਫਿਰ ਗੁਰੂ ਨਾਨਕ ਦਾ ਬਚਨ ਯਾਦ ਰੱਖੋ, ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ। ਸੇਵਾ ਕਰਨ ਵਾਲਿਆ ਬਸ ਇਹ ਮਾਨ, ਇਹ ਗੁਮਾਨ, ਇਹ ਹੰਕਾਰ ਆਪਣੇ ਮਨ ਵਿੱਚੋਂ ਕੱਢ ਦੇ ਕਿ ਸੇਵਾ ਮੈਂ ਕਰ ਰਿਹਾ। ਨਹੀਂ, ਜਿੰਨੇ ਤਨ ਦਿੱਤਾ, ਜਿੰਨੇ ਤਨ ਵਿੱਚ ਜਿੰਦ ਪਾਈ ਏ, ਸੇਵਾ ਤਾਂ ਤੇਰੇ ਕੋਲ ਉਹ ਕਰਾ ਰਿਹਾ, ਤੂੰ ਸੇਵਾ ਕਰਨ ਵਾਲਾ ਕੌਣ ਹੈ? ਕਿਉਂਕਿ ਬੜਾ ਤਜਰਬਾ ਹੋ ਰਿਹਾ ਹੈ, ਵਿਚਰਦਿਆ ਹੋਇਆ ਸਾਰੇ ਪਾਸੇ ਵੇਖੀ ਗਏ ਸਤਸੰਗਤ, ਆਪਾ ਭਾਵ ਮਿਟਾ ਕੇ ਸੇਵਾ ਕਰਾਂਗੇ, ਚਾਕਰ ਬਣਾਂਗੇ, ਸੇਵਕ ਬਣਾਂਗੇ, ਇੱਥੇ ਵੀ ਮਾਣ ਮਿਲੇਗਾ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਮਾਣ ਮਿਲੇਗਾ। ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਆਪਣ ਆਪ ਗਵਾ ਕੇ ਆਪਾ ਭਾਵ ਮਾਰ ਕੇ, ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੈ ਉਹ ਵੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਮਹਾਰਾਜ ਨੇ ਕਿਰਪਾ ਕੀਤੀ, 7 ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸੇਵਾ ਕਰਤਾਰਪੁਰ ਕੀਤੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਗਏ। ਕੇਵਲ ਸਿੱਖ ਹੀ ਨਹੀਂ, ਬਲਕਿ ਸਿੱਖ ਬਣ ਕੇ, ਸਿੱਖੀ ਕਮਾ ਕੇ, ਸਿੱਖੀ ਸਿੱਖਿਆ ਗੁਰੂ ਵਿਚਾਰ ਵਾਲੀ ਗੱਲ ਨੂੰ ਧਾਰਨ ਕਰਕੇ ਗੁਰੂ ਪਦਵੀ ਨੂੰ ਪ੍ਰਾਪਤ ਕਰ ਲਿਆ। ਗੁਰੂ ਪਦਵੀ ਤੇ ਪਹੁੰਚ ਗਏ। ਕੇਵਲ ਮਾਣ ਨਹੀਂ ਕੀਤਾ ਕਿਸੇ ਚੀਜ਼ ਦਾ ਵੀ। ਆਪਾਂ ਇੱਕੋ ਸਾਖੀ ਪੜ੍ਹਦੇ ਹਨ, ਸਤਿਗੁਰਾਂ ਨੇ ਜਦੋਂ ਸਤਸੰਗਤ ਡਰਾਉਣਾ ਰੂਪ ਬਣਾ ਰਿਹਾ ਤੇ ਸਾਰੇ ਗੁਰੂ ਮਹਾਰਾਜ ਦੇ ਪਿੱਛੋਂ ਹਟ ਗਏ, ਸਾਥ ਛੱਡ ਗਏ, ਭਾਈ ਲਹਿਣਾ ਜੀ ਨਹੀਂ ਹਟੇ। ਕਹਿੰਦੇ ਨੇ ਕਰੋਸ ਮਾਰ ਦਿੱਤਾ ਤੇ ਆਖਿਆ ਲਹਿਣਿਆ ਜਿਸ ਪਾਸੇ ਵੱਲ ਤੇਰਾ ਟਿਕਾਣਾ ਉਸ ਪਾਸੇ ਵੱਲ ਚਲਾ ਜਾ, ਪਰ ਲਹਿਣਾ ਅਜੇ ਵੀ ਉੱਥੇ ਖੜਾ ਹੋਇਆ। ਆਖਿਆ ਜਾਂਦਾ ਕਿਉਂ ਨਹੀਂ? ਕਹਿਣ ਲੱਗੇ ਮਹਾਰਾਜ ਤੁਸੀਂ ਕਰੋਸ ਮਾਰਿਆ, ਕਰੋਸ ਮਾਰਿਆ, 4 ਦਿਸ਼ਾਵਾਂ ਵੱਲ ਇਸ਼ਾਰਾ ਕੀਤਾ ਤੇ ਮੇਰਾ ਤਾਂ ਕਿਸੇ ਦਿਸ਼ਾ ਵੱਲ ਵੀ ਘਰ ਨਹੀਂ, ਮੇਰਾ ਤਾਂ ਕੇਵਲ ਘਰ ਤੁਹਾਡੇ ਚਰਨਾਂ ਦੇ ਵਿੱਚ ਹੈ, ਤੁਹਾਡੇ ਚਰਨਾਂ ਦੇ ਵਿੱਚ ਹੈ। ਤੇ ਫਿਰ ਸਾਧ ਸੰਗਤ ਬਾਬੇ ਨਾਨਕ ਦੀ ਕਿਰਪਾ ਵਰਤ ਗਈ। ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ। ਇੰਨਾ ਮਾਨ, ਇੰਨਾ ਸਤਿਕਾਰ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਇਆ। ਸਤਿਗੁਰੂ ਕਿਰਪਾ ਕਰਦੇ ਨੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸੇਵਾ ਕਰ, ਆਪਾ ਭਾਵ ਮਿਟਾ ਕੇ ਵੇਖ ਫਿਰ ਤੈਨੂੰ ਕਿੰਨਾ ਆਦਰ ਮਾਨ ਸਤਿਕਾਰ ਮਿਲਦਾ ਹੈ।
ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ।
ਜਿਹੜਾ ਚਾਕਰ ਬਣ ਕੇ ਚਾਕਰੀ ਕਰਦਾ, ਸੇਵਾ ਕਰਦਾ, ਮਾਨ ਨਹੀਂ ਕਰਦਾ, ਉਸ ਨੂੰ ਵਾਹਿਗੁਰੂ ਪਰਮਾਤਮਾ ਮਿਲ ਜਾਂਦਾ। ਉਹ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ, ਸੇਵਾ ਵਿੱਚ ਲੱਗ ਜਾਂਦਾ, ਤੇ ਉਸਦਾ ਸੇਵਾ ਵਿੱਚ ਲੱਗਣਾ ਹੀ ਪਰਵਾਰ ਹੈ। ਉਸ ਦੀ ਸੇਵਾ ਪਰਵਾਰ ਹੈ, ਉਹ ਵਾਹਿਗੁਰੂ ਦਰ ਤੇ ਪ੍ਰਵਾਨ ਹੋ ਜਾਂਦਾ, ਕਬੂਲ ਹੋ ਜਾਂਦਾ ਮਾਲਕ ਦੇ ਦਰ ਤੇ।
ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਉ।
ਜੋ ਬੰਦੇ ਦੇ ਦਿਲ ਵਿੱਚ ਹੁੰਦਾ ਜੀਵ ਰਾਹੀਂ ਉਹ ਪ੍ਰਗਟ ਹੋ ਜਾਂਦਾ, ਉਗਵੈ ਤੋਂ ਭਾਵ ਪ੍ਰਗਟ ਹੋ ਜਾਂਦਾ, ਜੋ ਅੰਦਰ ਹੈ ਉਹ ਪ੍ਰਗਟ ਹੋ ਜਾਂਦਾ। ਕਈ ਵਾਰੀ ਬੰਦੇ ਦੇ ਮਨ ਵਿੱਚ ਕੁਝ ਹੋਰ ਹੁੰਦਾ ਪਰ ਬਾਹਰੋਂ ਕੁਝ ਹੋਰ ਬੋਲ ਰਿਹਾ ਹੁੰਦਾ, ਮੂੰਹ ਰਾਹੀਂ ਕੁਝ ਹੋਰ ਬੋਲ ਰਿਹਾ ਹੁੰਦਾ। ਮਹਾਰਾਜ ਕਹਿੰਦੇ ਨੇ ਜੋ ਕੁਝ ਅੰਦਰ ਹੈ ਪ੍ਰਗਟ ਉਹ ਹੋ ਜਾਂਦਾ ਹੈ, ਬਾਹਰ ਦੇ ਬੋਲ ਤਾਂ ਕੇਵਲ ਤੇ ਕੇਵਲ ਵਿਅਰਥ ਨੇ। ਆ ਚੰਗੇ ਚੰਗੇ ਬੰਦੇ ਧਾਰਮਿਕ ਅਖਬਾਰ ਵਾਲੇ ਵੀ ਕਈ ਵਾਰੀ ਕਹਿ ਦਿੰਦੇ ਨੇ ਉਹ ਤਾਂ ਗੱਲ ਮੈਂ ਕੇਵਲ ਤੇ ਕੇਵਲ ਬਾਹਰੀ ਤੌਰ 'ਤੇ ਕੀਤੀ ਸੀ ਨਾ, ਅੰਦਰ ਦੀ ਗੱਲ ਨਹੀਂ ਸੀ। ਅਤੇ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਤੇਰੇ ਅੰਦਰ ਕੁਝ ਹੋਰ ਹੈ, ਬੋਲ ਤੋਂ ਕੁਝ ਹੋ ਰਿਹਾ। ਮਹਾਰਾਜ ਕਿਰਪਾ ਕਰਦੇ ਨੇ ਜੋ ਕੁਝ ਅੰਦਰ ਹੈ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਬੰਦੇ ਦੇ ਅੰਦਰ ਕੁਝ ਹੋਰ ਹੁੰਦਾ ਹੈ ਪਰ ਮੂੰਹ ਤੋਂ ਕੁਝ ਹੋਰ ਬੋਲ ਰਿਹਾ ਹੁੰਦਾ, ਉਹ ਤਾਂ ਵਾਉ ਹੈ। ਵਾਉ ਤੋਂ ਭਾਵ ਹਵਾ ਦਾ ਬੁੱਲਾ, ਵਿਅਰਥ। ਬਾਹਰ ਦਾ ਬੋਲਾ ਹੋਇਆ ਜਿਹੜਾ ਨਾ ਵਿਅਰਥ ਹੈ। ਕਿਉਂਕਿ ਭਾਈ ਸਾਹਿਬ ਜੀ ਨੇ ਇੱਕ ਗੱਲ ਕਹੀ, ਕਹਿੰਦੇ ਨੇ ਭਾਂਡਾ ਹੈ ਅਤੇ ਭਾਂਡੇ ਨੂੰ ਟੂਟੀ ਲਾ ਦਿੱਤੀ ਆਪਾਂ ਨੇ, ਹੁਣ ਟੂਟੀ ਦੀ ਜ਼ਿੰਮੇਵਾਰੀ ਨਹੀਂ। ਟੂਟੀ ਨੇ ਤਾਂ ਉਹ ਕੁਝ ਹੀ ਦੇਣਾ ਜੋ ਕੁਝ ਭਾਂਡੇ ਦੇ ਵਿੱਚ ਹੈ। ਮੇਰੀ ਬੇਨਤੀ, ਜੋ ਕੁਝ ਬਰਤਨ ਦੇ ਵਿੱਚ ਹੈ, ਕਰਵੇ ਦੇ ਵਿੱਚ ਹੈ, ਟੂਟੀ ਰਾਹੀਂ ਉਹ ਕੁਝ ਹੀ ਬਾਹਰ ਆਵੇਗਾ। ਟੂਟੀ ਨੇ ਤਾਂ ਕੇਵਲ ਤੇ ਕੇਵਲ ਆਪਣਾ ਫਰਜ਼ ਨਿਭਾਉਣਾ, ਜੀਵ ਨੇ ਆਪਣਾ ਫਰਜ਼ ਨਿਭਾਉਣਾ, ਪਰ ਜੋ ਕੁਝ ਅੰਦਰ ਹੈ ਉਹ ਬਾਹਰ ਆ ਜਾਵੇਗਾ। ਬੇਨਤੀ, ਕਰਵੇ ਹੋਏ ਸੋ ਟੂਟੀ ਰੇਖ ਹੈ। ਭਾਈ ਗੁਰਦਾਸ ਜੀ, ਜੋ ਕੁਝ ਬਰਤਨ ਦੇ ਅੰਦਰ ਹੈ, ਤੁਹਾਡੇ ਅੰਦਰ ਹੈ, ਵਾਸਤਵ ਵਿੱਚ ਉਹ ਪ੍ਰਗਟ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਮਹਾਰਾਜ ਕਿਰਪਾ ਕਰਦੇ ਨੇ ਜੋ ਚੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਉ।
ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਉ।
ਬੀਜਦਾ ਹੈ ਜ਼ਹਿਰ ਵਿਕਾਰ ਤੇ ਮੰਗਦਾ ਅੰਮ੍ਰਿਤ, ਇਹ ਅਚਰਜ ਨਿਆ ਹੈ। ਇਹ ਅਚਰਜ ਨਿਆ ਹੈ ਕਿ ਬੀਜੇ ਜ਼ਹਿਰ ਤੇ ਮੰਗੇ ਅੰਮ੍ਰਿਤ। ਸਾਰੀ ਜ਼ਿੰਦਗੀ ਕਰਦਾ ਰਵੇ ਵਿਕਾਰ ਤੇ ਆਖੇ ਇਸ ਦੇ ਬਦਲੇ ਵਿੱਚ ਮੈਨੂੰ ਅੰਮ੍ਰਿਤ ਮਿਲ ਜਾਵੇ। ਬੇਨਤੀ, ਬੜੀ ਵਾਰੀ ਆ ਸਲੋਕ ਗੁਰਮੁਖ ਪਿਆਰੇ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਦੇ ਰੂਪ ਵਿੱਚ ਵੀ ਪੜ੍ਹਦੇ ਨੇ। ਬਹੁਤ ਵਾਰੀ ਆਪ ਜੀ ਫਰੀਦੀ ਦਾ ਇਹ ਸਲੋਕ ਸੁਣਦੇ ਹੋ, ਲੋੜੈ ਦਾਖ ਬਜ਼ੋਰੀਆਂ ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਬੀਜੀ ਜ਼ਹਿਰ ਤੇ ਮੰਗੀਏ ਅੰਮ੍ਰਿਤ, ਇੱਕ ਐਸਾ ਨਿਆਏ ਅਸਰਜ ਇਹ ਬੋਲ ਹਨ।
ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ।
ਅਣਜਾਣ ਬੰਦੇ ਦੇ ਨਾਲ ਪਾਈ ਹੋਈ ਦੋਸਤੀ ਕਦੀ ਸਫਲ ਨਹੀਂ ਹੁੰਦੀ, ਰਾਸ ਤੋਂ ਭਾਵ ਰਾਸ ਨਹੀਂ ਆਉਂਦੀ, ਕਦੀ ਕਾਮਯਾਬ ਨਹੀਂ ਹੁੰਦੀ, ਕਦੀ ਸਫਲ ਨਹੀਂ ਹੁੰਦੀ।
ਜਿਹਾ ਜਾਣੈ ਤਿਹੋ ਵਰਤਾ, ਵੇਖੋ ਕੋ ਨਿਰਜਾਸ।
ਨਿਰਜਾਸ ਤੋਂ ਭਾਵ ਇਹ ਫੈਸਲਾ ਕਰਕੇ ਵੇਖ ਲਓ, ਹੁਣ ਜਿਹੋ ਜੀ ਉਸ ਦੀ ਸਮਝ ਹੋਵੇਗੀ ਗੱਲ ਉਹੋ ਜੀ ਕਰੇਗਾ। ਯਾਰੀ ਬੰਦੇ ਕੋਲੋਂ ਸਿਆਣਪ ਦੀ ਗੱਲ ਕਿਵੇਂ ਨਿਕਲ ਸਕਦੀ? ਮਹਾਰਾਜ ਕਿਰਪਾ ਕਰਦੇ ਨੇ, ਉਹ ਆਪਣੀ ਸਮਝ ਦੇ ਮੁਤਾਬਕ ਕੇਵਲ ਤੇ ਕੇਵਲ ਗੱਲ ਕਰੇਗਾ। ਇਹ ਨਿਰਜਾਸ ਫੈਸਲਾ ਕਰਕੇ ਵੇਖ ਲਓ, ਵਿਚਾਰ ਕਰਕੇ ਵੇਖ ਲਓ ਵੀ ਜੋ ਉਸਦੀ ਸਮਝ ਹੈ ਉਸਨੇ ਆਪਣੀ ਸਮਝ ਦੇ ਮੁਤਾਬਕ ਹੀ ਗੱਲ ਕਰਨੀ। ਇਹਨਾਂ ਇਆਰਿਆਂ ਦੇ ਉੱਤੇ ਵੀ ਮਹਾਰਾਜ ਨੇ ਤਰਸ ਕੀਤਾ ਤੇ ਤਰਸ ਖਾ ਕੇ ਬਚਨ ਕੀਤਾ, ਕੋਈ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਉਹ ਵਿਚਾਰੇ ਕੀ ਕਰਨ, ਕਿਉਂਕਿ ਜਿੰਨੀ ਉਹਨਾਂ ਦੀ ਸਮਝ ਹੈ ਓਨੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਗੱਲ ਕਰਨੀ। ਮੈਂ ਇੱਕ ਗੱਲ ਸਾਂਝੀ ਕਰ ਲਵਾਂ, ਪੜ੍ਹਦੇ ਸੀ ਜਦੋਂ ਉਸਤਾਦ ਜੀ ਨੇ ਇੱਕ ਗੱਲ ਸਮਝਾਈ ਕਿ ਸਾਨੂੰ ਕੋਈ ਮਿਲਣ ਵਾਸਤੇ ਆ ਗਿਆ ਮਸਤਗੜ੍ਹ ਗੁਰਦੁਆਰੇ ਸ਼ਾਹਬਾਦ ਮਾਰਕੰਡਾ, ਤੇ ਲਾਂਗਰੀ ਨੂੰ ਆ ਕੇ ਪੁੱਛਿਆ ਵੀ ਗਿਆਨੀ ਜੀ ਕਿੱਥੇ ਨੇ, ਤੇ ਲਾਂਗਰੀ ਤਪਿਆ ਹੋਇਆ ਸੀ ਵਿਚਾਰਾ ਲੰਗਰ ਦੇ ਵਿੱਚ ਕੰਮ ਕਰਕੇ, ਕਹਿਣ ਲੱਗਾ ਗਿਆਨੀ ਜੀ ਮੇਰੀ ਜੇਬ ਵਿੱਚ ਨੇ। ਵਿਚਾਰਾ ਚੁੱਪ ਕਰ ਗਿਆ। ਥੋੜ੍ਹੀ ਦੇਰ ਬਾਅਦ ਗਿਆਨੀ ਜੀ ਆ ਗਏ ਅਤੇ ਗਿਆਨੀ ਜੀ ਨੂੰ ਉਸ ਬੰਦੇ ਨੇ ਤਰਕ ਕਰਕੇ ਕਿਹਾ, ਕਹਿਣ ਲੱਗੇ ਗਿਆਨੀ ਜੀ ਤੁਸੀਂ ਲਾਂਗਰੀ ਦੀ ਜੇਬ ਵਿੱਚ ਸੀ ਤੇ ਤੁਸੀਂ ਕਿੱਥੋਂ ਆ ਗਏ? ਗਿਆਨੀ ਜੀ ਸਮਝ ਗਏ ਕਿ ਇਹਨੇ ਕੋਈ ਮਾੜੀ ਹਰਕਤ ਕੀਤੀ ਹੋਣੀ, ਬੋਲ ਬੋਲਿਆ ਹੋਣਾ, ਉਸ ਲਾਂਗਰੀ ਉੱਤੇ ਕ੍ਰੋਧਿਤ ਹੋਣ ਲੱਗੇ ਤੇ ਨਾਲ ਹੀ ਜਿਹੜਾ ਇਨਸਾਨ ਮਿਲਣ ਵਾਸਤੇ ਆਇਆ ਸੀ ਉਹਨੇ ਇੱਕ ਗੱਲ ਕਹੀ, ਗਿਆਨੀ ਜੀ ਕ੍ਰੋਧ ਵਿੱਚ ਨਾ ਆਓ। ਗਿਆਨੀ ਜੀ ਕਹਿਣ ਲੱਗੇ ਵੀ ਤੁਸੀਂ ਵੀ ਕਮਾਲ ਦੇ ਬੰਦੇ ਹੋ, ਪਹਿਲਾਂ ਮੈਨੂੰ ਗੁੱਸਾ ਦਵਾ ਕੇ ਤੇ ਹੁਣ ਕਹਿੰਦੇ ਹੋ ਵੀ ਗੁੱਸਾ ਨਾ ਕਰੋ। ਕਹਿਣ ਲੱਗੇ ਨਹੀਂ, ਇਸ ਵਿਚਾਰੇ ਦੀ ਸਮਝ ਹੀ ਇੰਨੀ ਹੈ, ਜੇ ਇਹ ਤੁਹਾਡੇ ਬਰਾਬਰ ਸਮਝ ਰੱਖਦਾ ਹੋਵੇ ਤੇ ਫਿਰ ਵਿਚਾਰਾ ਇੱਥੇ ਕਿਉਂ ਬੈਠਾ ਹੋਵੇ, ਤੁਹਾਡੇ ਬਰਾਬਰ ਹੀ ਬੈਠਾ ਹੋਵੇ। ਮੇਰੀ ਬੇਨਤੀ, ਯਾਰੀ ਨਾਲ ਦੋਸਤੀ ਕਦੀ ਰਾਸ ਨਹੀਂ ਆਵੇਗੀ, ਕਿਉਂਕਿ ਉਹਨੇ ਜਿੰਨੀ ਕੁ ਸਮਝ ਹੈ ਓਨੀ ਕੁ ਗੱਲ ਕਰਨੀ। ਮਹਾਰਾਜ ਕਿਰਪਾ ਕਰਦੇ ਨੇ, ਸੰਸਾਰ ਵਿੱਚ ਵਿਚਰਦਿਆਂ ਧਿਆਨ ਰੱਖੀ, ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਉਹ ਜੀਵੰਦੇ ਵਿਛੜੈ ਉਹ ਮੋਇਆ ਨਾ ਜਾਹੀ ਛੋੜ। ਮਿੱਤਰਤਾ ਪਾਉਣ ਲੱਗਿਆ, ਦੋਸਤੀ ਪਾਉਣ ਲੱਗਿਆ, ਵੇਖੀ ਕਿਤੇ ਕੱਚੇ ਨਾਲ ਦੋਸਤੀ ਨਾ ਪਾ ਲਈ, ਕੱਚਾ ਆਪ ਵੀ ਖਤਰੇ ਵਿੱਚ ਹੈ ਤੇ ਤੈਨੂੰ ਵੀ ਖਤਰੇ ਵਿੱਚ ਪਾ ਦੇਵੇਗਾ। ਮਹਾਰਾਜ ਕਿਰਪਾ ਕਰ ਰਹੇ ਨੇ, ਨਾਲ ਯਾਨੀ ਦੋਸਤੀ ਕਦੇ ਨਾ ਆਵੇ ਰਾਸ, ਕਦੀ ਵੀ ਰਾਸ ਨਹੀਂ ਆ ਸਕਦੀ, ਕਿਉਂਕਿ ਜਿਹਾ ਜਾਣੇ ਤਿਹਾ ਵਰਤੇ, ਵੇਖੋ ਕੋ ਨਿਰਜਾਸ। ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ,
ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ।
ਸਤ ਸੰਗਤ, ਕਿਸੇ ਬਰਤਨ ਦੇ ਵਿੱਚ ਆਪਾਂ ਕੋਈ ਚੀਜ਼ ਪਾਰੀ ਹੋਵੇ ਤੇ ਪਹਿਲੀ ਚੀਜ਼ ਕੱਢਣੀ ਪਵੇਗੀ। ਜੇ ਆਪਾਂ ਕਹੀਏ ਪਹਿਲੀ ਚੀਜ਼ ਵੀ ਬਰਤਨ ਦੇ ਵਿੱਚ ਭਰੀ ਰਵੇ ਤੇ ਹੋਰ ਵੀ ਆਪਾਂ ਉਤੋਂ ਪਾ ਦਈਏ, ਨਹੀਂ ਪਵੇਗੀ। ਇਉਂ ਸਮਝ ਲਓ ਉਸਤਾਦੀ ਸ਼ਗਿਰਦੀ ਦੀ ਦੁਨੀਆਂ ਦੇ ਵਿੱਚ ਉਸਤਾਦ ਕਈ ਵਾਰੀ ਪੁੱਛਦੇ ਨੇ, ਆ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਹੜੇ ਕੀਰਤਨ ਸਿਖਾਉਂਦੇ ਨੇ ਨਾ, ਉਹਨਾਂ ਨੇ ਆਪਣੇ ਆਉਣ ਵਾਲੇ ਸ਼ਗਿਰਦ ਨੂੰ ਪਹਿਲਾਂ ਪੁੱਛਣਾ ਕਿ ਪਹਿਲਾਂ ਵੀ ਕੁਝ ਕੀਰਤਨ ਜਾਣਦਾ? ਜਦੋਂ ਕਿਸੇ ਨੇ ਮਾਨ ਨਾਲ ਕਹਿਣਾ ਜੀ ਹਾਂਜੀ ਮੈਂ ਜਾਣਦਾ, ਕਹਿਣ ਲੱਗੇ ਵੀ ਤੈਨੂੰ 3 ਸਾਲ ਤੋਂ ਵੱਧ ਸਮਾਂ ਲੱਗੇਗਾ ਕਿਉਂ ਜੀ ਨਵੇਂ ਵਿਦਿਆਰਥੀ ਨੂੰ 3 ਸਾਲ ਤੁਹਾਨੂੰ ਵੱਧ ਕਿਉਂ ਲੱਗੇਗਾ? ਕਹਿਣ ਲੱਗੇ ਜੋ ਕੁਝ ਤੇਰੇ ਅੰਦਰ ਹੈ ਪਹਿਲਾਂ ਉਹਨੂੰ ਕੱਢਣਾ ਪਵੇਗਾ, ਜੋ ਕੁਝ ਤੇਰੇ ਅੰਦਰ ਹੈ ਪਹਿਲਾਂ ਉਹਨੂੰ ਕੱਢਣਾ ਪਵੇਗਾ। ਮੇਰੀ ਬੇਨਤੀ, ਅਸੀਂ ਆਖਦੇ ਹਾਂ ਵਾਹਿਗੁਰੂ ਕਰ ਕਿਰਪਾ, ਗੁਰੂ ਕਰ ਕਿਰਪਾ, ਪਰ ਜੋ ਕੁਝ ਅੰਦਰ ਭਰਿਆ ਪਿਆ ਉਹਨੂੰ ਤਾਂ ਅਸੀਂ ਕੱਢਣ ਦੇ ਲਈ ਤਿਆਰ ਨਹੀਂ, ਭਰੀ ਜਾ ਰਹੇ ਹਾਂ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਬਸ ਵੇਖਣਾ ਸਾਡਾ ਅੰਦਰ ਆਪਣੀ ਮਰਜ਼ੀ ਨਾਲ ਭਰਿਆ ਪਿਆ ਜਾਂ ਗੁਰੂ ਦੀ ਮਰਜ਼ੀ ਨਾਲ ਭਰਿਆ ਪਿਆ। ਅਸੀਂ ਗੁਰੂ ਦੀ ਗੱਲ ਮੰਨਦੇ ਹਾਂ ਜਾਂ ਆਪਣੇ ਮਨ ਦੇ ਪਿੱਛੇ ਚੱਲ ਰਹੇ ਹਾਂ? ਪਿਆਰਿਓ, ਜੇ ਆਪਣੇ ਮਨ ਦੇ ਪਿੱਛੇ ਚੱਲ ਰਹੇ ਹਨ ਤੇ ਫਿਰ ਪਹਿਲਾਂ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਮਿਲਾਈਏ, ਨਹੀਂ ਤਾਂ ਮਹਾਰਾਜ ਆਖਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ।
ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ।
ਮਾਲਕ ਅੱਗੇ ਹੁਕਮ ਨਹੀਂ, ਕੇਵਲ ਨਿਮਰਤਾ ਕੰਮ ਆਉਂਦੀ, ਬੇਨਤੀ ਕੰਮ ਆਉਂਦੀ, ਅਰਦਾਸ ਕੰਮ ਆਉਂਦੀ। ਕਿਉਂਕਿ ਜੀ ਕੀ ਇੱਕ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ।
ਕੂੜ ਕਮਾਣੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ।
ਫਿਰ ਮਹਾਰਾਜ ਆਖਦੇ ਨੇ ਖੋਟਾ ਕੰਮ ਕਰਾਂਗੇ ਤੇ ਖੋਟੇ ਕੰਮ ਦਾ ਖੋਟਾ ਹੀ ਫਲ ਪ੍ਰਾਪਤ ਹੋਵੇਗਾ, ਮਾੜਾ ਕੰਮ ਕਰਾਂਗੇ ਮਾੜੇ ਕੰਮ ਦਾ ਮਾੜਾ ਹੀ ਫਲ ਪ੍ਰਾਪਤ ਹੋਵੇਗਾ। ਹਾਂ, ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰਾਂਗੇ ਤੇ ਖੇੜਾ ਜੀਵਨ ਦੇ ਅੰਦਰ ਆਵੇਗਾ, ਵਿਗਾਸ ਜੀਵਨ ਦੇ ਅੰਦਰ ਆਵੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।
ਮਹੱਲਾ ਦੂਜਾ ਨਾਲ ਇਹ ਆਣੇ ਦੋਸਤੀ ਵਡਾਰੂ ਸਿਉ ਨੇ ਹੋ।
ਇੱਕ ਅਣਜਾਣ ਨਾਲ ਦੋਸਤੀ, ਇਆਰੇ ਨਾਲ ਦੋਸਤੀ, ਤੇ ਦੂਜੀ ਕਿਸੇ ਵੱਡੇ ਬੰਦੇ ਦੇ ਨਾਲ ਨੇਹੋਂ ਜਿਹੜਾ ਪਿਆਰ ਹੈ, ਇਹ ਕੈਸੇ ਹਨ? ਮਹਾਰਾਜ ਕਿਰਪਾ ਕਰਦੇ ਨੇ, ਅਣਜਾਣ ਦੇ ਨਾਲ ਦੋਸਤੀ ਤੇ ਵੱਡੇ ਨਾਲ ਪਾਇਆ ਹੋਇਆ ਪਿਆਰ। ਵਡਾਰੂ ਸਿਉਂਦਿਓ, ਵਡਾਰੂ ਸਿਉਂਦਿਓ ਤੋਂ ਭਾਵ ਵੱਡੇ ਨਾਲ ਪਾਇਆ ਹੋਇਆ ਪਿਆਰ।
ਪਾਣੀ ਅੰਦਰ ਲੀਕ ਜਿਉ ਇਸਦਾ ਥਾਉ ਨਾ ਥੇ ਹੋ।
ਇਉਂ ਹਨ ਜਿਵੇਂ ਪਾਣੀ ਦੇ ਵਿੱਚ ਲਕੀਰ ਮਾਰ ਦਿੱਤੀ ਜਾਵੇ, ਪਾਣੀ ਵਿੱਚ ਮਾਰੀ ਹੋਈ ਲਕੀਰ, ਖਿੱਚੀ ਹੋਈ ਲਕੀਰ, ਕੀ ਸਾਨੂੰ ਨਜ਼ਰ ਆਵੇਗੀ? ਉਸਦਾ ਕੋਈ ਥਾਉ ਟਿਕਾਣਾ ਨਹੀਂ, ਭਾਵ ਉਹ ਨਜ਼ਰ ਨਹੀਂ ਆਉਂਦੀ, ਉਸਦਾ ਨਾਮੋ ਨਿਸ਼ਾਨ ਕੋਈ ਨਹੀਂ। ਮਹਾਰਾਜ ਇਸੇ ਤਰ੍ਹਾਂ ਸਮਝਾਉਂਦੇ ਨੇ, ਅਣਜਾਣ ਬੰਦੇ ਦੇ ਨਾਲ, ਇਆਨੇ ਦੇ ਨਾਲ ਪਾਈ ਹੋਈ ਦੋਸਤੀ ਤੇ ਆਪਣੇ ਤੋਂ ਵੱਡੇ ਨਾਲ ਪਾਈ ਹੋਈ ਦੋਸਤੀ ਵੀ ਐਸੀ ਹੈ।
ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਾਸ।
ਅਣਜਾਣ ਬੰਦਾ ਕੋਈ ਕੰਮ ਕਰੇ ਤੇ ਉਸਦਾ ਕੀਤਾ ਹੋਇਆ ਕੰਮ ਸਫਲ ਨਹੀਂ ਹੁੰਦਾ, ਰਾਸ ਨਹੀਂ ਆਉਂਦਾ।
ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ।
ਆਣਾ ਬੰਦਾ, ਅਣਜਾਣ ਬੰਦਾ ਜੇ ਕੋਈ ਇੱਕ ਅੱਧਾ ਕੰਮ ਚੰਗਾ ਵੀ ਕਰ ਦੇਵੇ ਤੇ ਨਾਲ ਦੀ ਨਾਲ ਕੋਈ ਨਾ ਕੋਈ ਹੋਰ ਵਿਗਾੜ ਦੇਵੇਗਾ, ਨਾਲ ਦੀ ਨਾਲ ਉਹ ਵਿਗਾੜ ਵੀ ਦੇਵੇਗਾ।
ਪੌੜੀ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਪਾਏ।
ਜਿਹੜਾ ਮਾਲਕ ਦੇ ਹੁਕਮ ਵਿੱਚ ਚੱਲਦਾ, ਰਜ਼ਾ ਵਿੱਚ ਚੱਲਦਾ, ਪਿਆਰ ਵਿੱਚ ਚੱਲਦਾ, ਉਸ ਚਾਕਰ ਦੀ ਕੀਤੀ ਹੋਈ ਚਾਕਰੀ ਸਫਲ ਹੈ।
ਹੁਰਮਤ ਤਿਸਨੋ ਅਗਲੀ ਉਹ ਵਜੋ ਪੇ ਦੂਣਾ ਖਾਏ।
ਹੁਰਮਤ ਆਦਰ ਇੱਜ਼ਤ ਉਹਨੂੰ ਬਹੁਤ ਮਿਲਦਾ ਹੈ, ਅਗਲੀ ਤੋਂ ਭਾਵ ਬਹੁਤੀ ਮਿਲਦੀ ਹੈ, ਇੱਜ਼ਤ ਉਹਨੂੰ ਮਾਨ ਮਿਲਦਾ, ਆਦਰ ਮਿਲਦਾ, ਤਨਖਾਹ ਤੋਂ ਵੀ, ਵਜ਼ੀਫੇ ਤੋਂ ਵੀ ਉਹ ਵੱਧ ਲੈਂਦਾ ਹੈ। ਭਾਵ ਜਿਹੜੀ ਤਨਖਾਹ ਮਾਲਕ ਨੇ ਮਿੱਠੀ ਹੁੰਦੀ ਹੈ ਉਸ ਤੋਂ ਵੀ ਵੱਧ, ਜਿਹੜਾ ਨੌਕਰ ਮਾਲਕ ਦੀ ਆਗਿਆ ਦਾ ਪਾਲਣ ਚੜ੍ਹਦਾ, ਮਾਲਕ ਦੀ ਰਜ਼ਾ ਵਿੱਚ ਚੱਲਦਾ, ਉਸ ਨੂੰ ਦੇ ਦਿੰਦਾ। ਮਹਾਰਾਜ ਨੇ ਕਿਰਪਾ ਕੀਤੀ ਨਾ, ਚੱਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ, ਵਜੋ ਗੁਆਏ ਆਗਪਨਾ ਤਖਤ ਨ ਬੈਠੇ ਸੇ। ਜਿਹੜੇ ਖਸਮ ਦੇ ਨੌਕਰ ਵੀ ਅਖਵਾਉਂਦੇ ਨੇ ਤੇ ਸਾਹਮਣੇ ਬੋਲਦੇ ਵੀ ਨੇ, ਆ ਕਈ ਵਾਰੀ ਮਾਲਕ ਕਹਿ ਦੇ ਨਾ ਤੂੰ ਅੱਗੋਂ ਬੋਲਦਾ, ਸੋ ਵੀ ਉੱਤਰ ਦੇ, ਮਾਲਕ ਨੂੰ ਜਵਾਬ ਵੀ ਦੇਵੇ, ਟੋਕੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ। ਇੱਥੇ ਮਹਾਰਾਜ ਨੇ ਇੱਕ ਪੱਖ ਰੱਖਿਆ, ਪਹਿਲਾ ਹੈ ਜਿਹੜਾ ਚਾਕਰ ਨੌਕਰ ਮਾਲਕ ਦੇ ਪਿਆਰ ਵਿੱਚ ਚੱਲਦਾ, ਨੌਕਰੀ ਕਰਦਾ, ਉਹਨੂੰ ਮਾਣ ਵੀ ਮਿਲਦਾ ਬਹੁਤ, ਇੱਜ਼ਤ ਵੀ ਮਿਲਦੀ ਬਹੁਤ, ਤੇ ਮਾਲਕ ਜਿਹੜੀ ਨੌਕਰੀ ਮਿੱਥੀ ਹੁੰਦੀ ਹੈ ਉਸ ਤੋਂ ਵੱਧ ਉਸਦਾ ਮਾਣ ਸਤਿਕਾਰ ਕਰਦਾ ਹੈ।
ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ।
ਜਿਹੜਾ ਮਾਲਕ ਦੀ ਬਰਾਬਰੀ ਕਰਦਾ ਉਹਨੂੰ ਮਹਾਰਾਜ ਆਖਦੇ ਨੇ ਕੇਵਲ ਤੇ ਕੇਵਲ ਜੀਵਨ ਦੇ ਅੰਦਰ ਨਮੋਸ਼ੀ ਸਹਿਣ ਕਰਨੀ ਪੈਂਦੀ, ਜੀਵਨ ਦੇ ਅੰਦਰ ਉਹਨੂੰ ਲੋਕਾਂ ਦੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ।
ਉਹ ਨੌਕਰੀ ਤਾਂ ਮਿਲਣੀ ਇੱਕ ਪਾਸੇ ਰਹੀ, ਬਲਕਿ ਆਪਣੇ ਮੂੰਹ ਦੇ ਉੱਤੇ ਜੁੱਤੀਆਂ ਵੀ ਖਾਂਦਾ ਹੈ। ਪਾਣਾ ਤੋਂ ਭਾਵ ਜੁੱਤੀਆਂ ਖਾਂਦਾ। ਆਪਾਂ ਬਹੁਤ ਵਾਰੀ ਵੇਖਦੇ ਹਾਂ ਕਿਸੇ ਮਹਿਕਮੇ ਦੀ ਗੱਲ ਕਰ ਲਈਏ, ਜਿਹੜਾ ਬੰਦਾ ਗਲਤ ਕੰਮ ਕਰੇਗਾ, ਜਿਹੜਾ ਬੰਦਾ ਮਾਲਕ ਦਾ ਵਫਾਦਾਰ ਨਹੀਂ ਬਣੇਗਾ, ਕਈ ਵਾਰੀ ਨੌਕਰੀ ਵੀ ਗਈ ਤੇ ਜੁਰਮਾਨਾ ਵੀ ਹੋ ਜਾਂਦਾ। ਮਹਾਰਾਜ ਕਿਰਪਾ ਕਰਦੇ ਨੇ, ਨੌਕਰੀ ਤਾਂ ਇੱਕ ਪਾਸੇ ਰਹੀ, ਬਲਕਿ ਉਹਨੂੰ ਮੂੰਹ ਤੇ ਜੁੱਤੀਆਂ ਵੀ ਪੈਂਦੀਆਂ ਹਨ।
ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ।
ਜਿਸ ਮਾਲਕ ਦਾ ਦਿੱਤਾ ਖਾਨੇ ਆ ਉਸਨੂੰ ਸ਼ਾਬਾਸ਼ ਸ਼ਾਬਾਸ਼ ਦੇਈਏ, ਭਾਵ ਉਸਦਾ ਧੰਨਵਾਦ ਕਰੀਏ, ਉਸਦਾ ਥੈਂਕਸ ਕਰੀਏ। ਉਸਦਾ ਧੰਨਵਾਦ ਹਰ ਵੇਲੇ ਕਰਨਾ ਚਾਹੀਦਾ ਹੈ ਤੇ ਅਰਦਾਸ ਕਰਨੀ ਚਾਹੀਦੀ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ।
ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ।
ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਾਲਕ ਦੇ ਨਾਲ ਹੁਕਮ ਨਹੀਂ ਚੱਲਦਾ, ਕੇਵਲ ਤੇ ਕੇਵਲ ਮਾਲਕ ਦੇ ਸਾਹਮਣੇ ਅਰਦਾਸ ਹੈ, ਬੇਨਤੀ ਹੈ, ਨਿਮਰਤਾ ਨਾਲ ਕੀਤੀ ਹੋਈ ਬੇਨਤੀ ਜਿਹੜੀ ਹੈ ਉਹ ਸਕਾਰਥੀ ਹੋ ਜਾਂਦੀ। ਸਾਧ ਸੰਗਤ, ਸਮੁੱਚੇ ਸਲੋਕਾਂ ਦਾ ਪੌੜੀ ਦਾ ਭਾਵ ਅਰਥ ਇਹ ਹੈ ਕਿ ਅਸੀਂ ਜਿੱਥੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਨ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ, ਗੁਰਮਤਿ ਦੇ ਧਾਰਨੀ ਹੋ ਕੇ, ਜੋ ਗੁਰੂ ਸਾਨੂੰ ਆਖਦਾ, ਕਿਉਂਕਿ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ, ਗੁਰੂ ਜੋ ਹੁਕਮ ਕਰਦਾ ਉਹਨੂੰ ਆਪਣੇ ਜੀਵਨ ਦੇ ਅੰਦਰ ਕਰੀਏ ਕਮਾਈਏ, ਤੇ ਫਿਰ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਤੇ ਇਹ ਅਵਸਥਾ ਬਣ ਜਾਵੇਗੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ, ਸਤਿਗੁਰੂ ਕਿਰਪਾ ਕਰਨ। ਆਪਾਂ ਕਥਾ ਵਿਚਾਰਾਂ ਕੀਰਤਨ ਬਾਰੀ ਦਾ ਪਾਠ ਕਰਦਿਆਂ ਸੁਣਦਿਆਂ ਬਸ ਉਸਦੀ ਕਿਰਪਾ ਦੇ ਪਾਤਰ ਬਣਨ ਦੇ ਪਾਤਰ ਬਣੀਏ, ਤੇ ਫਿਰ ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਜਿਸ ਦਾ ਦਿੱਤਾ ਖਾਵਣਾ ਇਸ ਕਹੀਏ ਸ਼ਾਬਾਸ,
ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।